जो महाराज जी शिष्य गुरु नानक जी की ताली जो काने मात्र वास्ते सुखदाई है और दोनों जहाना एक सुखदाई है, इसको ग्रहण करके लोग सुखी प्रलोक से ले आने का उपराला कर गुरु बाबा जी की ताली इतों 494 साल पहले अहंकार ने अपने आप गुरु नानक रूप में प्रकट करके इस समय के लोगों वास्ते कलु काल के कामी क्रोधी लोगों के उद्धार वास्ते सौखा मार्ग गुरसिखी भक्ति मार्ग नाम का निशान दृढ़ करवाया। तो ये गुरु बाबा जी का उपदेश तमाम सानी मात्र वास्ते चौहान वर्णा चौहान अशमा वास्ते सांझा ऐसा प्रमाण किया। उपदेश श्री गुरु नानक दा, उपदेश श्री गुरु नानक दा। बाबा जी की शिक्षा सब दे वास्ते ही सुखदाई है। आप जी ने केवल एक कलुकाल दा सुखैन मार्ग नाम परमेश्वर दा भजन कल में कीर्त हरनामा कल युग में कीर्त हरनामा कलुकाल दे विच हरि नाम दा कीर्तन हरि दा जप हरि दा भजन ही सुखदाई कल्याणकारी है। जब तक सुना जुगों का धर्म है कल में कीर्त हरनामा जुगो जुग अपना धर्म है। शोध देखो वेद पुराण सुखदाई वास्ते वेद पुराण विचार के देखो जरा जुगो जुग अपना धर्म जिसका राज उसी का सिक्का चलिया कर दे उसी के कानून चलिया कर दे। इसी तरह करो कल दे गुरु नानक ने नाम की महत्ता आदा गुरु बाबा जी ने सत्ता की पनाह खंडन करके नाम का चिता दिता। हजूर ने सब दे वास्ते ऐसा ही फरमाया ब्रह्म खत्री वैशु उपदेश चौं वर्णा को सांझा गुरमुख नाम जपे उधरे सो कर मैं खटक नानक नाम परमेश्वर दा भजन जग जीव साधन दूर किए जग साधन रामे नाम बताया पुराने साधन जब धारे दुनिया का पनिया शरीर से कष्ट चलने ये बड़े मुश्किल सन। ऐसे में लोग सुन के ही हैरान होने जितने कर दे सन वो सारे साधन दूर करके गुरु बाबा जी ने सौखा साधन साजू सत्य तेज की प्रॉपर पूजा चार तीनों युग तीनों दृढ़ कल केवल नाम कलयुग नानक नाम सुखाला, नानक नाम सुखाला जीवित कलयुग दे, नानक नाम सुखाला जीवित कलयुग दे, पढ़िया मुक्त न हो जो गुरमुख जापे ताकि निर्मल हो गुरमुख त्री वैश्यू देना गुरमुख नाम जपे उधरे सो कल मैं खट खट नानक मान खा गुरु जी ने करू का सौखा नाम का कीर्तन नाम का सिमरन तो द्वारा जीव की कल्याण दी मानुख तन का परम प्रयोजन प्रभु प्राप्ति है सही प्राप्त मानुख जरूरी है गोविंद मिलन की ए तेरी है अब काज तेरे देना का मेरे साध संगत सज के बनना इसकी प्राप्ति के अनेक साधन एक सानू जान वास्ते अनेक रस्ते होया करते थे लेकिन एक रास्ते कोई बिगड़े होंगे एक सौखे होंगे छेती छेती मार्ग होंगे एक बहिंगम मार्ग होंगे एक दरख्त है उसके ऊपर फल लगे अंब का दरख्त है उसके अंब का फल लग्या हुआ एक था सामने एक कीड़ी बैठी हुई है एक पंछी बैठा हुआ है पंछी ने सीधी उड़ारी मारनी जाके फल खा लेना कीड़ी हौली हौली रेखा दी जा जा जाके दरख्ते फिर जाके फल लगते ना बिखरा मार इसी तरह ही प्रभु प्राप्ति दे प्राणायाम भी उसका साधन है तपस्या भी उसका साधन है जेड़े बड़े मुश्किल सरीता हो ही नहीं फरीदार ने कितनी तपस्या वर्ती की जिन्होंने सुन सुन की अजकल के नौजवान हैरान हैं ये तपस्या किए कर ली है जी वाकई हैं तो बड़िया मुश्किल लेकिन उस समय लोग कर लेंगे सुन अजकल भी जैसा जो करते ही हैं तो शिक्षा लेकिन गुरु जी ने सौखा प्रभु प्राप्ति का परमेश्वर मिल साध संगत अज केवल साध संगत और गुरु की कृपा से पकड़े उकर जो राजा मन से वशीकार करना यही प्रभु प्राप्ति है तो सबसे सौखा मार्ग ये है भक्ति मार्ग जिसनों गरीब कर सकता है अमीर कर सकता है बच्चा कर सकता है जवान कर सकता है बुढ़ा कर सकता है स्त्री जामा कर सकता है मर्द कर सकते हैं त्याग भी हो सकता है घर विच हो सकता है नौकरी करदे हो सकता है खेती पति करदे हो सकता है बिजनेस करदे हो सकता है तो इतिहास किसा नहीं हो सकता कितना सौखा मार्ग इस तो ज्यादा मार्ग गुरु बाबा जी दसते जी की शरण सुन के कदे ऐसा तुसी मांग खरी करके प्रमाण कीता है कलू आयो रे हरि नाम बीज लो कलू आयो रे हरि नाम बीज लो
आयो रे
ਹਿੰਦੁਸਤਾਨ ਦੇ ਵਿੱਚ ਰਾਜੇ ਯੁਧਿਸ਼ਠਿਰ ਚੱਕਰਵਰਤੀ ਰਾਜਾ ਹੈ। ਯੁਧਿਸ਼ਠਿਰ ਭੀਮ ਅਰਜਨ ਨਕੁਲ ਸਹਿਦੇਵ ਰਾਜੇ ਪੰਡੂ ਦੇ ਪੁੱਤਰ ਪਾਂਡਵ ਕਰਕੇ ਮਸ਼ਹੂਰ ਹੋਏ। ਆਪ ਜੀ ਕ੍ਰਿਸ਼ਨ ਭਗਵਾਨ ਦੁਆਪਰ ਯੁੱਗ ਦਾ ਅਵਤਾਰ, 16 ਕਲਾ ਅਵਤਾਰ ਮੰਨ ਅਵਤਾਰ ਕਈ ਕਿਸਮ ਦੇ ਸਾਧ ਨੇ। ਨਿਤ, ਨਮਿਤ, ਪੂਰਨ, ਪੂਰਨ, ਤਮ, ਅੰਤਾ, ਅਵੇਸਾ ਆਦਿ ਬਹੁਤ ਕਿਸਮ ਦੇ ਅਵਤਾਰ ਹੁੰਦੇ। ਸੋ ਗੁਰੂ ਨਾਨਕ ਜੀ ਗੁਰੂ ਅਵਤਾਰ ਮਹਾ ਅਵਤਾਰ ਨੇ, ਨਾਮ ਜਪਾਉਣ ਵਾਸਤੇ, ਜੀਵਾਨੀ ਕਲਿਆਣ ਵਾਸਤੇ ਉਹ ਨਮਿਤ ਸੇ ਰਾਮ ਕ੍ਰਿਸ਼ਨ ਆਦਿ ਨਮਿਤਕ ਅਵਤਾਰ ਹੋਏ। ਗੁਰੂ ਨਰਸਿੰਘ ਨਕਸ਼ ਨੂੰ ਮਾਰਨ ਵਾਸਤੇ ਉਹਨੇ ਇੱਕ ਲੱਖ ਦੀ ਸਮ ਵਿਚੋਂ ਪ੍ਰਿਖਿਆ। ਸੋ ਰਾਮਾ ਅਵਤਾਰ ਤ੍ਰੇਤੇ ਵਿੱਚ ਉਹਨੇ ਰਾਵਣ ਆਦਿ ਨੂੰ ਮਾਰਨਾ ਸੀ। ਦੁਆਪਰ ਵਿੱਚ ਕ੍ਰਿਸ਼ਨ ਜੀ ਹੋਏ ਹਨ, ਇਹ ਵੀ ਨਿਮਿਤ ਹੋਏ ਹਨ ਕਿਉਂਕਿ ਇਹਨਾਂ ਨੇ ਕੰਸ ਆਦਿ ਅਨਿਆਈ ਰਾਜਿਆਂ ਨੂੰ ਮਾਰਨਾ। ਲੇਕਿਨ ਗੁਰੂ ਨਾਨਕ ਜੀ ਦਾ ਅਵਤਾਰ ਜੋ ਹੋਇਆ ਸਿਰਫ ਨਾਮ ਜਪਾਉਣ ਵਾਸਤੇ। ਤਮਾਮ ਦੁੱਖਾਂ ਦਾ ਮੂਲ ਅਗਿਆਨ ਹੈ, ਤਮਾਮ ਦੁੱਖਾਂ ਦਾ ਮੂਲ ਅਗਿਆਨ ਹੈ। ਅਗਿਆਨ ਨੂੰ ਦੂਰ ਕਰਨ ਵਾਸਤੇ ਗੁਰੂ ਅਵਤਾਰ ਗੋਨਾ ਨੇਰੇ ਦਾ ਰੂਣਾ ਪ੍ਰਕਾਸ਼ ਕਰ, ਅਗਿਆਨ ਰੂਪ ਅੰਧਕਾਰ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰੇ। ਉਸ ਨੂੰ ਗੁਰੂ ਨਾਨਕ ਜੀ ਦਾ ਗੁਰੂ ਅਵਤਾਰ ਹੋਇਆ। ਭਾਵੇਂ ਕਿਸ ਕਿਸ ਕੰਮ ਵਾਸਤੇ ਕੋਈ ਆਇਆ, ਠੀਕ ਹੈ, ਇਸ ਦੇ ਵਿੱਚ ਕੋਈ ਚਿੰਤੂ ਨਹੀਂ ਹੋ ਸਕਦਾ। ਲੇਕਿਨ ਗੁਰੂ ਜੀ ਦਾ, ਗੁਰੂ ਨਾਨਕ ਜੀ ਦਾ ਅਵਤਾਰ ਇਸ ਸਰੂਕਾਲ ਦੇ ਮਹਾਂਭਿਆਨਕ ਜ਼ਮਾਨੇ ਵਿੱਚ ਗੁਰੂ ਅਵਤਾਰ ਲੋਕਾਂ ਨੂੰ ਸਿਰਫ ਨਾਮ ਦਾ ਨਿਸ਼ਨਾਮ ਦ੍ਰਿਸ਼ ਕਰਵਾ ਕੇ ਮਨ ਦੀ ਸ਼ੁੱਧੀ ਦੁਆਰਾ ਅਗਿਆਨ ਦੂਰ ਕਰਕੇ ਪਰਮ ਸੁਖੀ ਕਰਨਾ ਸੀ। ਭਾਵੇਂ ਉਹਨਾਂ ਰਾਮ ਕ੍ਰਿਸ਼ਨ ਆਦਿ ਜੀ ਦੇ ਜ਼ਮਾਨੇ ਵਿੱਚ ਵੀ ਕਈ ਭਗਤਾਂ ਨੂੰ ਕ੍ਰਿਸ਼ਨ ਜੀ ਦੇ ਅਰਜਨ ਜਾਂ ਹੋਰ ਕਈ ਕਿਸੇ ਦੇ ਭਗਤ ਲਾਭ ਹੈ, ਲੇਕਿਨ ਉਹਨਾਂ ਦਾ ਮੁੱਖ ਕੰਮ ਆਉਣ ਦਾ ਉਹਨਾਂ ਅਨਿਆਈ ਰਾਜਿਆਂ ਨੂੰ ਮਾਰਨਾ ਸੀ। ਫਿਰ ਗੁਰੂ ਨਾਨਕ ਜੀ ਨਾਮ ਜਪਾਉਣ ਵਾਸਤੇ ਆਓ ਜਾਣੇ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਦਾ ਅਵਤਾਰ ਸੀ। ਉਸ ਵਕਤ ਪੰਜੇ ਪਾਂਡਵਾਂ ਦਾ ਜਿਹਨੇ ਦੇਸ਼ ਦਾ ਰਾਜ ਸੀ, ਇਹ ਪੰਜੇ ਭਰਾ ਕ੍ਰਿਸ਼ਨ ਜੀ ਦੇ ਮੋਤੀ ਸਨ, ਭਗਤ ਵੀ ਸਨ, ਦੁਨਿਆਵੀ ਰਿਸ਼ਤੇ ਵੱਲੋਂ ਆਪਸ ਵਿੱਚ ਇਹ ਮਾਮੇ ਫੁੱਫੇ ਦੇ ਪੁੱਤਰ ਭਰਾ ਵੀ ਸਨ। ਇਉਂ ਇੱਕ ਦਫ਼ਾ ਦਾ ਜ਼ਿਕਰ, ਪੰਜੇ ਭਰਾ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਬੈਠੇ ਹੋਏ ਹਨ। ਉਹਨਾਂ ਨੇ ਅਚਨ ਚੇਤੀ ਲਫ਼ਜ਼ ਕਿਹਾ, ਅਵਕਲੂ ਆਇਓ ਆਇਓ, ਕਲਯੁਗ ਆ ਗਿਆ, ਦੁਆਪਰ ਖਤਮ ਹੋਣ ਵਾਲਾ ਹੈ। ਇਹ ਸੁਣ ਕੇ ਯੁਧਿਸ਼ਠਿਰ ਪੁੱਛਣ ਲੱਗਿਆ, ਮਹਾਰਾਜ ਕੈਸੇ ਜਾਣੀਏ ਕਲੂ ਕਾਲ ਆ ਗਿਆ, ਕਲੂ ਕਾਲ ਦੇ ਕੀ ਲੱਛਣ ਹੋਣਗੇ, ਆਪ ਕਿਰਪਾ ਕਰਕੇ ਦੱਸੋ। ਉਹਨਾਂ ਕਿਹਾ, ਕੱਲ੍ਹ ਜਿਸ ਵਕਤ ਤੁਸੀਂ ਭਜਨ ਕਰਨ ਵਾਸਤੇ ਆਪਣੇ ਭਜਨ ਸਥਾਨ ਵਿੱਚ ਪਹੁੰਚੋਗੇ, ਤੁਹਾਨੂੰ ਭਜਨ ਕਰਦੇ ਜੋ ਦ੍ਰਿਸ਼ਟਾਂਤ ਹੋਣਗੇ ਉਹ ਕਲੂ ਕਾਲ ਦੇ ਲੱਛਣ ਸਮਝ ਲੈਣਾ। ਸੋ ਅੱਜ ਇਸ਼ਨਾਨ ਵਗੈਰਾ ਕਰਕੇ ਆਪਣੇ ਭਜਨ ਸਥਾਨ ਵਿੱਚ ਪੰਜੇ ਭਰਾ ਪਹੁੰਚ ਕੇ ਚੰਪੜੇ ਲਗਾ ਕੇ ਨੇਤਰ ਮੀਟ ਕੇ ਬਿਰਤੀਆਂ ਨੂੰ ਸੰਕੋਚ ਕੇ ਨਾਮ ਸੁਣਨ ਵਿੱਚ ਇਕਾਗਰਤਾ ਦਾ ਉਪਰਾਲਾ ਕਰਨ ਲੱਗੇ, ਪਰ ਅੱਜ ਇਕਾਗਰਤਾ ਦੀ ਬਜਾਏ ਕੁਛ ਕੁਛ ਨਜ਼ਰ ਆਉਂਦਾ। ਯੁਧਿਸ਼ਠਿਰ ਨੂੰ ਸਹਿਦ ਰੰਗ ਦਾ ਇੱਕ ਹੰਸ ਨਜ਼ਰ ਆਇਆ, ਜਿਸ ਦੇ ਖੰਭ ਤੇ ਇੱਕ ਖੰਭ ਤੇ ਪੁਰਾਣ, ਇਸ ਤੇ ਪੁਰਾਣ ਪੁਰਾਣ ਹਿੰਦੂਆਂ ਮੁਸਲਮਾਨਾਂ ਦਾ ਹਿੰਦੂਆਂ ਦਾ ਮਤਲਬ ਪੁਰਾਣ ਮੁਸਲਮਾਨਾਂ ਦਾ ਘਰ ਕੀੜੇ ਮਾਰ ਮਾਰ ਖਾਂਦਾ ਹੈ। ਇਹ ਯੁਧਿਸ਼ਠਿਰ ਨੂੰ ਨਜ਼ਰ ਆਇਆ, ਇਹਨੂੰ ਇੱਕ ਹਾਥੀ ਦਿਸਿਆ ਦੋ ਸੁੰਡਾਂ ਵਾਲਾ, ਇੱਕ ਦੇ ਨਾਲ ਘਾਹ ਇੱਕ ਦਿਨ ਮਾਸ ਖਾਈ ਜਾਂਦਾ। ਅਰਜਨ ਨੂੰ ਇੱਕ ਗੁਰੂ ਦਿਸੀ ਜੋ ਕਿ ਆਪਣੇ ਵੱਛੀ ਨੂੰ ਚੁੰਘੀ ਜਾਂਦੀ ਹੈ, ਇਹਨਾਂ ਦਾ ਵੱਛੀ ਨੇ ਗਾਣ ਸੀ, ਲੇਕਿਨ ਉਲਟੀ ਗੁਰੂ ਵੱਛੀ ਨੂੰ ਚੁੰਘੀ ਜਾਂਦੀ ਹੈ। ਇਹ ਦੇਖਿਆ ਚੌਥੇ ਨਕਲ ਨੇ ਤਿੰਨਖੂ ਦੇਖੇ ਮਤਵਾਤਰ, ਦੋ ਲਾਂਭਦੇ ਅੱਖਾਂ ਵਿੱਚ ਪਾਣੀ ਚੱਲਦਾ ਸ਼ੁਕਰ, ਪਾਣੀ ਵਾਲੇ ਵੀ ਸਾਰਾ ਉਚਾਲੇ ਸੁੱਕੇ ਖੂਹ ਵਿੱਚ ਹੀ ਹੋ ਕੇ ਤੀਸਰੇ ਪਾਣੀ ਵਿੱਚ ਪਾਣੀ ਵਾਲੇ ਵਿੱਚ ਗਿਰਦੀ ਹੈ। ਇਸੀ ਤਰ੍ਹਾਂ ਸੁੱਕੇ ਉਹ ਸੁੱਕੇ ਦਾ ਸੁੱਕਾ ਨਜ਼ਦੀਕ ਹੁੰਦਾ ਰਹਿ ਗਿਆ। ਪੰਜਵੇਂ ਸਹਿਦੇਵ ਨੇ ਬੜਾ ਭਾਰਾ ਪਹਾੜ, ਉਹਦੇ ਉੱਪਰ ਹਜ਼ਾਰਾਂ ਮਨ ਦਾ ਪੱਥਰ ਉੱਲਟਾ ਦੇਖਿਆ, ਬੜੇ ਬੜੇ ਕੇਲੋਂ ਝੀਲ ਦਿਆਰ ਆਦਿ ਜੋ ਕਿ ਪਹਾੜੀ ਇਲਾਕੇ ਦੇ ਦਰਖਤ ਹੋਇਆ ਕਰਦੇ ਆਉਂਦਾ ਫੰਦਾ ਤੋੜਦਾ ਚਲਾ ਆ ਰਿਹਾ, ਕੋਈ ਦਰਖਤ ਉਸਨੂੰ ਰੋਕਣ ਸਮਰੱਥਾ ਹੋ ਸਕੇ। ਅਸੀਂ ਅੱਗੇ ਸੂਖਮ ਤੀਲਾ ਇੱਕ ਘਾਦਾ ਆ ਗਿਆ, ਉਹਦੇ ਆਸਰੇ ਹਜ਼ਾਰਾਂ ਮਨ ਦਾ ਪੱਥਰ ਖਲੋ ਜਾਂਦਾ, ਉਸਨੂੰ ਬਣਨ ਉਹ ਸਮਰੱਥ ਨਾ ਹੋ ਸਕਿਆ। ਇਹ ਪੰਜਾਂ ਭਰਾਵਾਂ ਨੇ ਪੰਜੇ ਦ੍ਰਿਸ਼ਟਾਂਤ ਦੇਖੇ। ਤੈਨੂੰ ਆਇਓ ਰੇ ਹਰੀ ਨਾਮ ਬੀਜੋ, ਆਪਣੇ ਆਪਣੇ ਹਾਲਾਤ ਤੁਸੀਂ ਦੱਸੋ। ਪਹਿਲੀ ਅਧਿਸ਼ਟਰ ਕਹਿਣ ਲੱਗਾ, ਮਹਾਰਾਜ ਮੈਂ ਜਿਸ ਵਕਤ ਇਸ਼ਨਾਨ ਆਦਿ ਕਰਕੇ ਸਰੀਰ ਦੀ ਸ਼ੁੱਧੀ ਕਰਕੇ ਆਪਣੇ ਆਸਣ ਤੇ ਚੌਕਾ ਲਗਾ ਕੇ ਬੈਠਾ, ਨੇਤਰ ਮੀਟ ਕੇ ਬੀਬੀਓ ਚੁੱਪਚਾਪ ਹੋ ਕੇ ਸੁਣਨ ਦੀ ਖਿੱਚ ਲਗਾਇਆ ਕਰੋ, ਸ਼ਬਦ ਵਿੱਚ ਬੋਲਿਆ ਕਰੋ, اور گلاں باتاں تو زبان نو سنکوچ رکھنا چاہیے ساتھ سنگت دے رسنا دی سفلتا پرمیشر دا جس کیتی ہے. آپ کہن لگے میں بیٹی نے سنکوچ کے جدو دھیان وچ جوڑن لگا مینوں ایک سفید رنگ دا جانور جس نو ہنس کہندے ہن ایک کھمب تے قرآن ایک تے قرآن یہ نظر آیا کیڑے مار مار کھاندا سی. پہلے تو قرآن یا قرآن ہنساں دے کھمباں تے انہاں دی لوڑ کی ایسا نہیں ہوندا. دوسرے ہنساں دا کھاجا ہیرے موتی ہوندے کرم نہیں ہویا کرتا. اس دا کی مطلب آپ کرپا کر کے سمجھاؤ. کلوکار دے لچھن آپ نے دسیا سی یہ کیسے یہ سن کے کہ کلوکال دے پرانا واچن والے اور پرانا واچن والے لوگ جڑے ہوایا کرن گے جو پرانا اور پرانا دے وچ کتھن کیتا دے تدے دو قسم دے کرم دسے کرم جو انہاں واسطے تاکید کیتی ہے کرو انہاں دا پھل سکھ ہے. ایک تیاگن جو انہاں نوں کہ اے مت کرو انہاں دا پھل دکھ ہو جائے تے دکھ تو بچو. سکھی ہون واسطے جس کرم دا پھل دکھ ہو تیاگنا جو جو کچھ پرانا یا پرانا وچ کتھن کیتا ہے تو کال دے بہت سارے ودوان ایسے ہوں گے جو پرانا پرانا واچن والے بھی انہاں پڑھن تے بھی انہاں دا الٹ پکدا نہ خیال کردے ہوئے اپنی کریا انہاں دا الٹ رکھنی جنہاں دا نتیجہ انہاں واسطے اچھا نہیں ہوئے گا. ایک کلوکال دے لچھن دوسرے انسان نے کیا ایک ہاتھی دیکھا دو سننا والا ہاتھی دے ہمیشہ ایک سن لوں گی. ہاتھی ماسکورا جانور ہے شیر ماسکورا ہے لیکن وہ ہاتھی سن دینا تھا ایک دن ماس کھا رہا تھا. سو یہ کرپا کر کے دسو کلوکال دے لچھن کیسے انہوں نے کیا کلوکال دے وچ راجا جو ہے روپ جو ہوندی ہے پرجا دی رکشا واسطے نیا واسطے انصاف واسطے لیکن کلو کال دے وچ نیا کاری راجا ایسے ہوں گے جو سچے جھوٹے دونوں تو وڈی رشوت لے کے من پاؤدیاں کر اس کا نتیجہ انہاں واسطے کوئی دکھ نہ رکھے. یہ دوسرا. تیسرا ارجن کہنے لگا میں ایک گرو دیکھ کے اپنی بچی نے چونگی سی حالانکہ چونگنا بچی نے گانو سی پر الٹا گرو بچی نے چونگی جا رہی ہے. ہاں کلوکال ایسا ہی ہو رہی کلوکال جو تھوڑا بہت پیسہ لڑکیاں دینا پہنتا لوگ بہت سارے ایسے ہوں گے جو لڑکی نے پیسہ لے کے کھایا کریں گے جس کا نتیجہ اور دکھ کیا نرک ہوا کلوکال. تیسرا دشانتی نے ارجن نو یہ دسیا. چوتھی نقل کہنے لگا میں تین خود دیکھے متواتر بچا درا سکا دو لام دیا پانی پانی والے بھی سہارا تیسرے پانی والے نال تعلق رکھتی ہے سکے نال کوئی کنسرن نہیں تو سکے کا سکا وہ سہارا وہ گرتی ہے بچا دا نزدیک والا سکے کا سکا رہ جانا وہ کوئی فرق نہیں. یہ کلوکال کے رشتے سربند ہو کلوکال کے لوگ اپنے نزدیکیاں لوگ توڑ کے دور کے لوگوں زیادہ موہ ممتا رکھا کر جس کا نتیجہ بس دکھ ہوئے گا. ہاں جی استری پرکھے دام پاوے آؤں جا تو پنجویں شہر کہنے لگا میں ایک بڑا پہاڑا پہاڑ جی کے اوپر ہزار من کا ایک پتھر رہ جا دیکھا بڑے بڑے تیلوں میں جھیل دیا آدھے درختوں کو کنڈا توڑ رہا چلا رہا کوئی درخت اس نے روکنے سن رکھ نہ ہو سکے. ایک سوکھم پیلا گھاڑا وہ آسرے ہزار من کا پتھر رک جا توڑنے سن رکھ نہ ہو سکے. میں دیکھا کہنے لگے یہ کلو کرنا کلجگ بھی پہلے سمے میں لوگ جل سارے سنیا تھا کٹن سادن کر کے من روکن کی کوشش کرا کرنی سارے دکھان کا مڈ من ہے تمام پتروں کے دینے والا من ہے. میلا سنیا من اتنت دکھی ہوں اشانت ہوں ایک من شانت ہوا کرتا ہے لدھ من ادو بھی زیادہ شانت ہوا کرتا ہے امن ہوا من موکتا داتا بن گیا. اس واسطے اس من نو روکن واسطے پہلے بڑے کٹن سادن کوئی جلد کرے گا कोई दुनिया तपेगा कोई कुछ कोई कुछ, लेकिन मन नहीं रुके। मन रोकने वास्ते सुगम पीला कह रहा कि परमेश्वर का नाम। तो इस वास्ते कल काल नाम की महत्ता, यानी गुरमुख नाम जपे उधरे सो कलमे खटखट मांझा। गुरु जी ने इस वास्ते ही ऐसा फरमान कि कलु काल दे विच कलमे मुक्त नाम दे पावे। ए विद वेद पावे
कलु आयो रे हरि नाम बीजो, कलु आयो रे हरि नाम बीजो,
कोई मुश्किल बात नहीं। फिर सिमरन का मार्ग अत्यंत सौखा, दृष्टि ने सिमरन दे लगा के भावे सिमरन के तरीके सिमरन दिखा बहुत सारिया कथन कीतियां गुरु जी ने, उनके मुताबिक बिरती की एकाग्रता जल्दी सिद्ध होंदी है। इस करके सिमरन का मार्ग भक्ति मार्ग बहुत ही सुख है। तो यह उपदेश गुरु बाबा जी ने ब्रह्म कत्री वैश्वत उपदेश चौं वर्णा गुरु सांझा, गुरमुख नाम जपे उधरे सो कलमे खटखट नानक मंज। सत्तां दीपां नवां खंडां विच कदे कौड़े रक्ष वर्गियां दे घर पहुंचे गुरु बाबा जी, कदे सज्जन ठग वर्गियां दे भी घर पहुंचे, ਉਹਨਾਂ ਨੂੰ ਸਮਾਰਕ ਪਾ ਕੇ ਭਗਤੀ ਮਾਰਗ ਵਿੱਚ ਲਵੀਨ ਕਰਕੇ, ਕਦੇ ਰੂਮੀ ਚੋਰ ਵਗੈਰਾ ਦੇ ਘਰ ਪਹੁੰਚੇ, ਕਦੇ ਰਾਜੇ ਸ਼ਿਵਨਾ ਵਰਗਿਆਂ ਦੇ ਘਰ ਵੀ ਪਹੁੰਚੇ। ਇਉਂ ਗੁਰੂ ਬਾਬਾ ਜੀ ਨੇ ਸਾਰੇ ਗਣੇ ਜਾਤ ਨਾ ਸਾਰੇ ਗਣੇ ਜਾਤ ਨੇ ਆਸਮਾਨ ਦੇ ਵਿੱਚ ਕੋਈ ਜੋਤੀ ਲੋਕ ਤਾਰਿਆਂ ਦੀ ਗਿਣਤੀ ਭਾਵੇਂ ਕਰ ਲਏ, ਲੇਕਿਨ ਜਿਤਨੇ ਅਧਮ ਜੀਵ ਗੁਰੂ ਬਾਬਾ ਜੀ ਨੇ ਤਾਰੇ ਉਹਨਾਂ ਦੀ ਗਿਣਤੀ ਹੋਣੀ ਬਹੁਤ ਹੀ ਮਹਾਲ ਹੋਇਆ ਕਰਦੀ ਹੈ। ਇਸ ਵਾਸਤੇ ਗੁਰੂ ਬਾਬਾ ਜੀ ਥਾਂ ਥਾਂ ਕਰਕੇ ਐਸਾ
ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ
ਦੁਨੀਆਂ ਦੇ मन का शांति क्यों, दुखी क्यों हन, शांति कैसे प्राप्त हो गए, शांति देवत के वजह से तो हजूर ने जैसे नाम भजन तो बिना मानियो पूज रहे जिन्हें पाठ के दाना पूजता गरीब राजा रा सब पूज रहे शांति उसी शख्स में प्राप्त होगी जिन्होंने अपनी चित वृत्ति परमेश्वर दे जस विच परमेश्वर दे नाम के लिए ऐसा हजूर ने प्रमाण किया।
सुख शांत न होवे जी बिना हर नाम हो, शांत न होवे जी बिना हर नाम हो,
Thank you.
ਮੇਰੇ ਤੋਂ ਬਿਨਾਂ ਨਸ਼ਾ ਕਿਸੇ ਰਾਜਾ ਦੀ ਸ਼ਾਦੀ ਉਸਦੀ ਰਾਣੀ ਨੂੰ ਦੇਵਿਆਂ ਵੱਲੋਂ ਬੜਾ ਕੀਮਤੀ ਹਾਰ ਇਸ ਨੂੰ ਹਰ ਵਕਤ ਆਪਣੇ ਗਲੇ ਵਿੱਚ ਪਹਿਨ ਕੇ ਰੱਖੀ ਉਹ ਦਿਨ ਅਤਿ ਸੁਨੇਹਾ ਇੱਕ ਦਿਨ ਇਸ਼ਨਾਨ ਕਰਨ ਵਾਸਤੇ ਉਸਨੇ ਉਸ ਹਾਰ ਨੂੰ ਗਲੋਂ ਉਤਾਰ ਕੇ ਬਾਹਰ ਇੱਕ ਟੂਟੀ ਉੱਪਰ ਟੰਗਿਆ ਗੁਰੂਗਾਨ ਨੇ ਪ੍ਰਵੇਸ਼ ਕਰਕੇ ਇਸ਼ਨਾਨ ਆਦਿ ਕੀਤਾ ਵਸਤਰ ਵਗੈਰਾ ਪਹਿਨ ਕੇ ਹਾਰ ਪਾਉਣਾ ਭੁੱਲ ਗਏ ਦੀ ਨਿਗਾਹ ਤੇਜ਼ ਹੁੰਦੀ ਹੈ ਇਲ ਕਿਹਾ ਗਿਆ ਜਾਨਵਰ ਹੈ ਇਸਦੀ ਵਾਪਸ ਜਿੱਥੇ ਬੈਠਾ ਮਿਰਚ ਕੋ ਇਲ ਬੈਠੀ ਦੂਰ ਨਿਗਾਹ ਤੇਜ਼ ਹੋਣ ਕਰਕੇ ਹਾਰ ਦੇ ਹੀਰੇ ਜਾਂ ਲਾਲ ਜਿਹੜੇ ਉਸ ਵਿੱਚ ਜਿਹੜੇ ਹੋਏ ਸਨ ਉਹਨੇ ਚਮਕਦੇ ਚੰਗੇ ਮਸੀਹ ਰੋਟੀ ਪੂਰੇ ਚ ਪਤਾ ਮਾਰ ਕੇ ਉਸਨੇ ਆਪਣੇ ਪੰਜਾਂ ਵਿੱਚ ਉਸ ਲਾਲ ਨੂੰ ਗ੍ਰਹਿਣ ਕੀਤਾ ਹਾਰ ਨੂੰ ਗ੍ਰਹਿਣ ਕੀਤਾ ਉਸਦਾ ਆਲਣਾ ਇੱਕ ਬਹੁਤ ਦੇ ਦਰਖਤ ਉੱਪਰ ਜੋ ਕਿ ਬਹੁਤ ਪੁਰਾਣਾ ਅਮਰੋਟਾ ਸੀ ਉਹਦੇ ਉੱਪਰ ਸੀ ਅਮਰੋਟਾ ਇੱਕ ਛੱਪੜ ਦੇ ਕਿਨਾਰੇ ਛੱਪੜੇ ਜੰਗਲ ਦੀ ਆਮਾਨ ਵਿੱਚ ਸੀ ਉਸਦੇ ਵਿੱਚ ਜਾ ਕੇ ਰੱਖ ਦਿੱਤਾ ਉਸਦੇ ਵਿੱਚੋਂ ਕੁਛ ਥੋੜ੍ਹਾ ਜਿਹਾ ਰਸਾ ਉਠਾ ਦਾ ਉਸ ਆਲਣੇ ਤੋਂ ਨੀਚੇ ਲਟਕਦਾ ਰਹਿ ਗਿਆ ਜਿਸਦਾ ਅਕਸ ਨੀਚੇ ਔਰ ਸਾਫ ਪਾਣੀ ਵਿੱਚ ਪੈਂਦਾ ਸੀ ਕੁਝ ਦੇਰ ਬਾਅਦ ਰਾਣੀ ਨੂੰ ਖਿਆਲ ਆਇਆ ਕਿ ਮੇਰਾ ਹਾਰ ਗੁਆਚ ਗਿਆ ਇੱਧਰ ਉੱਧਰ ਢੂੰਡ ਕੀਤੀ ਕੋਸ਼ਿਸ਼ ਕੀਤੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਹਾਰ ਨਾ ਲੱਗਿਆ ਇਸ ਨੂੰ ਬੜਾ ਖੇਡ ਹੋਇਆ ਬੜਾ ਦੁੱਖ ਹੋਇਆ ਛੋਟ ਦਾ ਵਿੱਚ ਆਪਣੇ ਆਪ ਨੂੰ ਮੈਲੇ ਦੇ ਵਿੱਚ ਜਾ ਕੇ ਰਾਹ ਕੀਤਾ ਬਾਹਰੋਂ ਮਹਾਰਾਜਾ ਆਇਆ ਪੁੱਛਣ ਲੱਗਿਆ ਮਹਾਰਾਣੀ ਕਿੱਥੇ ਹੈ ਉਹਨਾਂ ਦੱਸਿਆ ਉਹਨਾਂ ਦੱਸਿਆ ਬੜੀ ਢੂੰਡ ਕੀਤੀ ਲੱਭਿਆ ਨੀ ਜਿਤਨੀ ਦੇਰ ਉਹ ਨੀ ਲੱਗਦਾ ਮੇਰਾ ਸਿੱਖ ਕੁਛ ਪ੍ਰਸੰਨ ਨਹੀਂ ਹੁੰਦਾ ਰਾਜਾ ਨੇ ਕਿਹਾ ਸ਼ੋਰ ਸ਼ੋਰ ਉਹਨੇ ਮੈਂ ਸ਼ਹਿਰ ਦੇ ਗਾਉਣੀ ਪਰਵਾ ਦਿੰਦਾ ਜਿੱਥੇ ਲੱਗ ਜਾਏ ਦੂਸਰੀ ਦਫ਼ਾ ਗਾਉਣੀ ਪਰਵਾਈ ਗਈ ਜੇ ਕੋਈ ਹਾਰ ਨਹੀਂ ਲਿਆ ਕੇ ਦੇ ਸਕਦਾ ਤਾਂ ਜਿਸ ਨੂੰ ਪਤਾ ਹੋਵੇ ਪਤਾ ਦੇ ਰਹੇ ਉਸਨੂੰ ਬੜਾ ਇਨਾਮ ਦਿੱਤਾ ਜਾਏ ਬਹੁਤ ਸਾਰੇ ਗਰੀਬ ਗੁਰਬਲ ਇਸ ਤੋਂ ਇੱਕ ਲੱਗੇ ਉਹ ਸ਼ਹਿਰ ਵਿੱਚ ਇੱਕ ਲੱਕੜ ਵਾਲਾ ਸਵੇਰੇ ਘਰੋਂ ਜਾਂਦਾ ਬਣ ਵਿੱਚ ਲੱਕੜਾਂ ਚੁੱਕਦਾ ਘਰੋਂ ਲੱਕੜਾਂ ਦਾ ਲਿਆਉਂਦਾ ਸ਼ਾਮ ਨੂੰ ਰੁਪਇਆ ਦਿੱਲੀ ਭਰਦਾ ਆਪਣਾ ਸਫ਼ਰ ਦਾ ਗੁਜ਼ਾਰਾ ਕਰਾਉਂਦਾ ਅੱਜ ਅਸੀਂ ਚੇਤੀ ਸਿਰ ਤੇ ਲੱਕੜਾਂ ਦਾ ਫੜਾ ਨਹੀਂ ਹੁੰਦਾ ਹੈ ਸਫ਼ਰ ਦੇ ਕਿਨਾਰੇ ਤੇ ਜਰਮਨ ਦੇ ਸਭ ਤੋਂ ਫੜਾ ਫਿਰ ਦਿੱਤਾ ਉਸ ਬੋਰ ਦੀ ਛਾਂ ਵਿੱਚ ਲੈ ਕੇ ਜਿਹੜਾ ਅਸੀਂ ਚੇਤੀ ਸੀਗੇ ਤਾਂ ਪਾਣੀ ਜਿੱਥੇ ਥੋੜ੍ਹਾ ਜਿਹਾ ਹਾਰ ਦਾ ਹਿੱਸਾ ਲੱਕੜਾ ਸੀ ਬੜੀ ਖੁਸ਼ੀ ਉਸਦੇ ਨੂੰ ਕੱਪੜੇ ਲਾ ਕੇ ਛੱਪੜ ਵਿੱਚ ਪ੍ਰਵੇਸ਼ ਕਰਦਾ ਅੱਜ ਉਹ ਸੁਨਾਰੇ ਖਾ ਲਵਾਂ ਕਿਉਂਕਿ ਉਹਨੂੰ ਉਸ ਦਿਨ ਸੱਚਮੁੱਚੀ ਅਕ ਪ੍ਰਤੀਤ ਹੋਇਆ ਪਾਣੀ ਵੀ ਪੈਂਦਾ ਜੀ ਜਿਸਨੂੰ ਪਾਣੀ ਦਰਾਰਾ ਵੜਿਆ ਇੱਕ ਦਾਰਾ ਹਿੱਲ ਗਿਆ ਗੁੰਮ ਹੋ ਗਿਆ ਕਿਉਂਕਿ ਟਿੱਕੇ ਸਾਫ਼ ਪਾਣੀ ਕੀ ਪਾਇਆ ਸੀ ਬੜੀ ਦੇਰ ਤੱਕ ਚਿੱਤਰ ਮਰਿਆ ਲੇਕਿਨ ਹਾਰ ਨਾ ਅਸੀਂ ਇਸੇ ਤਰ੍ਹਾਂ ਚਿੱਤਰ ਚੁੱਕੜ ਚਿਰੀ ਨੂੰ ਲੱਗਿਆ ਸਾਰਾ ਗਿਆ ਤਦ ਆਇਆ ਇਹਦੀ ਹਾਲਤ ਦੇਖ ਕੇ ਉਸਦੇ ਘਰਵਾਲੀ ਨੇ ਪੁੱਛਿਆ ਇਹ ਕੀ ਗੱਲ ਮੈਂ ਇੰਨਾ ਚਿੱਕੜ ਚ ਦਾਰਾ ਚ ਲੱਗਿਆ ਸਾਰੀ ਗੱਲ ਦੱਸੀ ਗਈ ਉਹ ਮਹਾਰਾਣੀ ਦਾ ਸਾਹਿਬ ਜਿਹਦੀ ਬਾਹਰ ਦੋ ਰੁਪਏ ਗਾਉਂਦੀ ਫਿਰ ਤੁਸੀਂ ਸ਼ਾਇਦ ਮੈਨੂੰ ਪਤਾ ਹੈ ਪੁਰਾਣੇ ਸਫ਼ਰ ਵਿੱਚ ਹੈ ਅੱਜ ਮੈਂ ਉਹ ਗਾਉਂਦੀ ਹਾਂ ਉਸ ਚੀਜ਼ ਲੱਗਿਆ ਨਹੀਂ ਪਰ ਹੈ ਉੱਥੇ इसका जीवन उत्तर में कल उसके जीवन में सर्वे से गुण सुनने प्राप्त उनके लिए हमें बड़ा ज्ञान प्राप्त करूंगा। इसी तरह दूसरे दिन स्लेट आ रही है लकड़ा जो मैं नहीं जानता उससे पहुंचता उस सफर के किनारे बैठ के अच्छी तरह मान लगाया मैं आ गया हार कल में तो रह गई गलती जिसे है उसे मैं अज ढूंढा जा वस्त्र उतार के छाती और सफर में प्रवेश की है सफर प्रवेश करने की देर थी और चित्र फिर हिल गया गारा फिर हिल गया पानी बदल गया ढूंढन लगे और चित्र हिल जाए पानी गुम हो गए उसने सोचा एक गाड़ी फेरी थी राजा ने पर जेकर हार का कोई पता दे दे बड़ा इनाम मिले चलो तो पता दे देने लगता तो है तो राजा ने भी आपको सिखा दिया तो पंच के बाद दरबार में गया मैं राजा जी ने मिलना है उन्होंने हार की बात गल करनी है तो जो बुला के पूछो बुला दिया गया उन्हें दस पता है थोड़ा नहीं अब दरबार है मैं खास तो मुंह तो राजू से लेकर मैं उसमें दिखा देना उसको ढूंढ कर नहीं दरबार है थोड़ी कतनी हिम्मत होगी मैं हार दिखा दूंगा बहुत अच्छा था मुझे बंदा कर देता है पानी पी गया थी हार थी बंदा भी हार था और देखो हार गया अच्छी तरह देख लो कल तो मैंने राजा जी को नाम दुआ कर मैंने तो डॉक्टर सुनो तो खैर उसने नाम दुआ कर जैसा जो जितना रखा है ऐसे तो उनकी थी ये उस पानी में क्यों ढूंढ रहे निकाले जिससे अच्छ पेंडा थी हार का उसको हार भी ढूंढ की थी जा रही है तो उन चिकित्सा पानी पानी भी मिल जाता है अच्छ गुम हो जाता है हार भी लगता है इसी तरह सारे ने ढूंढ की थी बड़े बड़े अधिकारा ने किया किसी सरकार के बड़े बड़े मेरे दोस्तों के पास भी नहीं है उन्होंने भी ढूंढ लिया फिर राजा एक दिन खुद भी गया मैं खुद गुना ढूंढ था सारे टिकट चले बड़े बैठे हुए कुदरती टिकट सेना को आगे उन्होंने देखने की गल है सारे अहलकार राजा रखने की टिकट चले बड़े बैठे की दुख है सन उन्होंने देखा वजीर कहने गया घंटा का घंटा पानी टिक गया साफ हो गया साफ टिके पानी टाइम लगे और देखो इतने है बड़ी ढूंढ की लगे है बड़ी देर की ढूंढ कर बड़ी मेहरबानी हो बड़ी कृपा हो ऐसे ही बोर्ड रस्ते चढ़ के जिसे आगने हार पिया उठा के राजे देते हार लग गया जिसे सिर्फ हार का अक्ष पैंता थी थोड़ी देर बाद जिसे शायद पानी हो चुका लपड़ा की थी क्योंकि अक्ष जो तो पानी मिल जाता है चिकड़ हिल जाता हार भी जिसे असली हार थी उसको लग गया इसी तरह तमाम दुनिया कुछ भी ढूंढ रही तब तो लगता है शांति थी तो मन उसके बाद अमेरिका सबसे बेस्ट कंट्री लगाई दुनिया में सबसे बड़ा अमीर मुल्क आज अमेरिका दुनिया ने प्रार्थना ने दिता सुख ना उन्होंने प्राप्त होने करके शांति ना प्राप्त होने करके अभी वो इस गलते तुर गए ईसा मायके ने प्राप्त शांति मंदिर कितों मिले उन्होंने एक चीज पै चुकी है तो यू शांति के वास्ते तमाम दुनिया के दावे शांति के वर्गे वड्डा पदार्थ कोई नहीं जिन्हें लोगों को चौड़ा खोलना भी सबसे वड्डा पदार्थ वड्डा सुख ईसा मन शांति तो ये देख लो छोटे तो लाइट वजह तक गरीब तो बाद क्षण तक तमाम दुनिया कर रही है पर पासु कोठों ढूंढा जा रहे हैं सुख जिससे सुख सुख का अक्ष पैंद है मामूली अक्ष पैर है किसे कारण करके मन किसे इसे संबंध करके मन सीख जाता है उसे थोड़े अक्ष पैन करके सुख जाना है सुख सुंदर और सुख का चलता है असली सुख में ਪ੍ਰਾਪਤੀ ਨਹੀਂ ਹੁੰਦੀ ਉੱਥੇ ਸੁਖ ਦੇ ਦੇਵਤਾ ਦਾ ਦਰਸ਼ਨ ਅੱਜ ਤੱਕ ਇਸ ਤਰੀਕੇ ਫਿਰ ਕਿਸੇ ਨੂੰ ਹੋ ਨਾ ਸਕਿਆ। ਰਾਜੇ ਮਹਾਰਾਜ ਨੇ ਦਰਬਾਰ ਦਿੱਤਾ ਜਿਸਰੇ ਗੋਤ ਬੋਧ ਦੇ ਲਿਖਾਂ ਰਾਜੇ ਰਾਜਿਆਂ ਦੇ ਪੁੱਤਰ ਨੇ ਪਰ ਉਹ ਸੁਖ ਦੇ ਦੇਵਤਾ ਦਾ ਦਰਸ਼ਨ ਸੁਖਦਾ ਸਮੁੰਦਰ ਸਿੱਖ ਦੇ ਅੰਦਰ ਕਥਾ ਮਾਰਦਾ ਹੈ ਪਰਮੇਸ਼ਰ ਦਾ ਨਾਮ ਦੱਸਿਆ ਕਦੇ ਐਸਾ ਸਨਮਾਨ ਕੀਤਾ ਹੈ ਨਾਮ ਤੋਂ ਬਿਨਾਂ ਸ਼ਾਂਤੀ ਹੋਰ ਕਿਸੇ ਪ੍ਰਾਪਤ
ਸਾਗਰੋ ਰਤਨਾਗਰ ਨਾ ਜਾਣਾ ਤੇਰੀ ਨੂੰ
ਆਉਣਾ ਜਾਣਾ ਤੋਂ ਵੱਡਾ ਕਰਨੇ ਰਾਮ ਸਿਖਾਏ ਕਿਰਪਾ ਕੀਜੇ ਸਾਮਤ ਜੀਜੇ ਆਖ ਪੈ ਸੁਧ ਸਿਆਏ ਗਰਭ ਨਾ ਕੀਜੇ ਰੇਨ ਬੀਜੇ ਅੰਗਤ ਜੀ ਰੇ ਤੇਰੀ ਸਭ ਉੱਪਰ ਨਾਨਕ ਕਾ ਠਾਕਰ ਮੈਂ ਜੇ ਹੀ ਖੰਚੇ ਰਹੀ ਹਾਂ ਮਾਰਵਾਦ ਗੁਰੂ ਬਾਬਾ ਜੀ ਨੇ ਸ਼ਬਦ ਦਾ ਵਿਚਾਰ ਕੀਤਾ ਮਰਦਾਨੇ ਨੇ ਰਬਾਹ ਮਰਦਾਨੇ ਦੀ ਮਰਦਾਨਾ ਕੀਤੀ ਗਰੀਬ ਨਿਵਾਸ ਇਹੋ ਜਿਹੀ ਕਾਲੀ ਗੋਲੀ ਅੰਦਰ ਜਿਹਦੇ ਵਿੱਚ ਬੜੇ ਬੜੇ ਦਰਖਤ ਉੱਡਦੇ ਚਲੇ ਆ ਰਹੇ ਜਿਹੜੀ ਦਰਖਤਾਂ ਨੂੰ ਉਡਾ ਸਕਦੀ ਹੈ ਆਦਮੀ ਦੀ ਕੀਤਾ ਐਸਾ ਨਾ ਹੋ ਕਿਤੇ ਸਾਨੂੰ ਉਡਾ ਕੇ ਲੈ ਜਾਏ ਜਿਸਨੇ ਸੁੱਕੇ ਅਸਮਾਨੀ ਬੜੇ ਬੜੇ ਗਰੇ ਵਰਨੇ ਸ਼ੁਰੂ ਹੋ ਜਾਂਦੇ ਲਕੀਰ ਕਰ ਦਿੱਤੀ ਗਿਰਦੇ ਹਨ ਗਰੇ ਹੱਦ ਤੋਂ ਬਾਹਰ ਗਿਰਦੇ ਉਹ ਵੀ ਖਤਮ ਹੋ ਗਏ ਕਿਸਨੇ ਨੂੰ ਕੀ ਦੇਖਿਆ ਤਾਂ ਮੈਂ ਬੜੇ ਬੁਰਾ ਰੂਪਾ ਸੁਨਹਿਰੀ ਕੇ ਦੋ ਬਲਾਵਾਂ ਤੋਂ ਬਚੇ ਤੀਜਾ ਸਾਹਮਣੇ ਪਤਾ ਨੀ ਭੂਤ ਹੈ ਪ੍ਰੇਤ ਹੈ ਦੇਵ ਹੈ ਅਟੈਚ ਹੈ ਪਤਾ ਨੀ ਕਿਵੇਂ ਮੂੰਹ ਅਡੀ ਚਲਿਆ ਆ ਰਿਹਾ ਮਨ ਹੁਣੇ ਮੂੰਹ ਵਿੱਚ ਪਾ ਜਾਂਦੇ ਇਹ ਗੱਲ ਜਦੋਂ ਗੁਰੂ ਜੀ ਨੂੰ ਮਰਦਾਨੇ ਨੇ ਕਹੀ ਮਨੁੱਖਾਂ ਵਿੱਚ ਦੇਵਤੇ ਵੀ ਹਨ ਰਾਕਸ਼ ਵੀ ਹਨ ਭੂਤ ਵੀ ਹਨ ਹੈਵਾਨ ਵੀ ਜੇ ਜੀ ਕਿਸੇ ਦੀ ਬਿਰਤੀ ਸਭ ਨੂੰ ਦਰਜਾ ਮਿਲ ਜਾਂਦਾ ਹੈ ਤਾਂ ਬੁੱਧ ਤਾਂ ਉਹਨਾਂ ਨੂੰ ਕਹਿੰਦੇ ਸਤ ਸੰਤੋਖ ਦਿਆ ਧਰਮ ਵਿਚਾਰ ਸ਼ਾਂਤੀ ਸੀਮਾ ਦੀ
ਇਹੋ ਜਿਹੇ ਦੈਵੀ ਗੁਣ ਉਹਨਾਂ ਨੂੰ ਦੇਵਤਾ ਕਿਹਾ ਜਾਂਦਾ ਦੁਨੀਆਂ ਦੇ ਇਹਨਾਂ ਦੇ ਮਨਾਂ ਵਿੱਚ ਸਾਸਰੀ ਗੁਣ ਆਮ ਕੋਲੋ ਮੰਕਾਰ ਈਖਾ ਦੁਸ਼ਮਾ ਚਿੰਤਾ ਫਿਕਰ ਇਹਨਾਂ ਦੀ ਪ੍ਰਧਾਨਤਾ ਉਹਨਾਂ ਨੂੰ ਅਸਰ ਕਿਹਾ ਜਾਂਦਾ ਅਸਰ ਨਾਲ ਅੱਛਾ ਇਹਨਾਂ ਦੇ ਮਨਾਂ ਵਿੱਚ ਛਲ ਬਲ ਚਲਾ ਕੀ ਲੋਕਾਂ ਨੂੰ ਖੁਦ ਆਦਿ ਤਬਦੀਲ ਕਰਨ ਦੇ ਤਿਆਰ ਉਹਨਾਂ ਨੂੰ ਭੂਤ ਪ੍ਰੇਤ ਕਿਹਾ ਜਾਂਦਾ ਹੈਵਾਨ ਖਾ ਪੀ ਲੈਣਾ ਇੱਕ ਜਗ੍ਹਾ ਕੁਛ ਨੂੰ ਜਾਣਾ ਲੜਾਈ ਕਰੇ ਤਾਂ ਉਹਨਾਂ ਨੂੰ ਹੈਵਾਨੀ ਦਾ ਦਰਜਾ ਦਿੱਤਾ ਗਿਆ ਕਿਰਪਾ ਨੂੰ ਖੰਡਲ ਖੰਡਾ ਹੈ ਸੂਰ ਲਿਖ ਲਿਖੇ ਗੁਰ ਪਾਇਆ ਮਨ ਹਰ ਲਿਖ ਮੰਡਲ ਮੰਡਾ ਹੈ ਕਰਤਾ ਨੂੰ ਅੰਜਲੀ ਪੁੰਨ ਵਡਾ ਹੈ ਤਾਂ ਦੰਡੋਤ ਪੁੰਨ ਵਡਾ ਹੈ ਸਾਧ ਭਗਤ ਸਾਧ ਨ ਜਾਣਿਆ ਤਿੰਨ ਅੰਤਰ ਹਮੈ ਕੰਡਾ ਹੈ ਕਿਉਂ ਜਨ ਚਲੈ ਚੁਵੈ ਦੁਖ ਪਾਵੈ ਜਮ ਕਾਲ ਚਲੈ ਤੇ ਕੰਡਾ ਹੈ ਹਰ ਜਨ ਹਰ ਨਾਮ ਸਮਾਣੇ ਦੁਖ ਜਨਮ ਮਰਨ ਸਭ ਕੰਡਾ ਹੈ ਅਵਨਾਸ਼ੀ ਸੁਖ ਪਾਇਆ ਪਰਮੇਸ਼ਰ ਸੰਤੈ ਮੰਡਾ ਹੈ ਤੂੰ ਗਰੀਬ ਨੂੰ ਪਰਤੇ ਹਰ ਰਾਤ ਰਾਤ ਵਡਵਟਾ ਹੈ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਮੈਂ ਹੀ ਸੁਖ ਮੰਡਾ ਹੈ ਇਤਿਹਾਸ ਗੁਰੂ ਜੀ ਨੇ ਆਪਣੇ ਅਨੁਭਵ ਦੇ ਸ਼ਬਦ ਵਿਚਾਰਨ ਕਰਤਾ ਸਿੱਖੀ ਏਕ ਨਾਲ ਕਰਕੇ ਜਾਨਵਰ ਨੂੰ ਬੈਠੇ ਉਹਦਾ ਵੀ ਸਿੱਖ ਪਸੰਦ ਹੋ ਗਿਆ ਕਿਉਂ ਇਸ ਦੇ ਵਿੱਚ ਆਉਂਦਾ ਤਾਂ ਸਾਧੂ ਸੰਜ ਦੇ ਪਨ ਹੋ ਗਿਆ ਜਿਹਨੂੰ ਮਰਦਾਨਾ ਭੂਤ ਪ੍ਰੇਤ ਦੇਵ ਦੈਵ ਸਮਝਦਾ ਸੀ ਉਸਨੇ ਆਗੇ ਗੁਰੂ ਬਾਬਾ ਜੀ ਨੂੰ ਅਸ਼ਟਾਂਗ ਨਮਸਕਾਰ ਕੀਤੀ ਅੱਖੇ ਅੰਗ ਲਗਾ ਕੇ ਡੰਡੇ ਮਾਂ ਲੰਮਾ ਪੈ ਕੇ ਨਮਸਕਾਰ ਕੀਤੀ ਕਲ ਵਿੱਚ ਪੱਲਾ ਪਾ ਕੇ ਖੜਾ ਹੋ ਜਾਂਦਾ ਹੈ ਤਾਂ ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ ਇਸ ਵਾਸਤੇ ਆਇਆ ਹੈ ਤੇਰਾ ਕੀ ਮਤਲਬ ਉਸਨੇ ਅੱਜ ਕੀਤੀ ਗਰੀਬ ਆਵਾਜ਼ ਆਪ ਇਸ ਯੁੱਗ ਦੇ ਧਾਰਕ ਹੋ ਮੈਂ ਇਸ ਯੁੱਗ ਦਾ ਰਾਜਾ ਹਾਂ ਯਾਨੀ ਕਲ ਯੁੱਗ ਮੇਰੇ ਪਹਿਲੇ ਤਿੰਨ ਮਹਾਰਾਜ ਤੱਕ ਚੁੱਕੇ ਦੁਨੀਆਂ ਦੇ ਵਿੱਚ ਸਤਿ ਤ੍ਰੇਤਾ ਬਾਬਤ ਏਵਨ ਮੇਰਾ ਰਾਜ ਆਪਦੇ ਜਗ ਦੇ ਤਾਰਕ ਮੈਂ ਪਹਿਲੇ ਆਪ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆਪਦੇ ਪ੍ਰਯੋਗ ਰੱਖਣ ਦੀ ਕੋਸ਼ਿਸ਼ ਕੀਤੀ ਅੰਧੇਰੀ ਬੁਰਾਈ ਕਾਲੀ ਬੋਲੀ ਲੇਕਿਨ ਆਪ ਸੁਨੇਰਾ ਨੂੰ ਅਚਲ ਰਹੇ ਫਿਰ ਗਰੇ ਬਰੇ ਉਹ ਵੀ ਮੇਰੀ ਵੀ ਸ਼ਰਾਰਤ ਸੀ ਫਿਰ ਵੀ ਆਪ ਬਿਲਕੁਲ ਅਚਲ ਰਹੇ ਅਖੀਰ ਇਹ ਰੂਪ ਧਾਰ ਕੇ ਆਪਣੀ ਸ਼ਰਨ ਆਇਆ ਆਪ ਕਿਰਪਾ ਕਰੋ ਮੇਰੇ ਤੋਂ ਕੁਛ ਸੇਵਾ ਲਓ ਤਾਂ ਕਿ ਮੇਰਾ ਵੀ ਇਹ ਸੁਣਕੇ ਗੁਰੂ ਜੀ ਨੇ ਫਰਮਾਇਆ ਸੇਵਾ ਦੀ ਤਾਂ ਕੋਈ ਜ਼ਰੂਰਤ ਨਹੀਂ ਮੈਂ ਅਰਜ਼ ਕੀਤੀ ਹਾਂ ਗਰੀਬ ਨੂੰ ਆਪ ਨੂੰ ਸੇਵਾ ਦੀ ਕੋਈ ਜ਼ਰੂਰਤ ਨਹੀਂ ਵੀ ਮੈਂ ਹੋਰ ਲੋਕਾਂ ਤੋਂ ਸੇਵਾ ਲੈ ਕੇ ਉਹਨਾਂ ਦਾ ਭਲਾ ਕਰਦੇ ਹੋ ਉਸੀ ਤਰ੍ਹਾਂ ਮੈਥੋਂ ਵੀ ਸੇਵਾ ਲਓ ਤਾਂ ਕਿ ਮੇਰਾ ਵੀ ਕੁਛ ਭਲਾ ਇਹ ਸੁਣਕੇ ਗੁਰੂ ਜੀ ਨੇ ਕਿਹਾ ਤੂੰ ਕੀ ਸੇਵਾ ਕਰ ਸਕਦਾ ਉਸਨੇ ਅਰਜ਼ ਕੀਤੀ ਦੇਖੋ ਮਹਾਰਾਜ ਆਪ ਤਮਾਮ ਦੁਨੀਆਂ ਦੇ ਵਿੱਚ ਫਿਰ ਕੇ ਲੋਕਾਂ ਨੂੰ ਨਾਮ ਜਪਾਉਣ ਦਾ ਉਦਮ ਕਰਦੇ ਹੋ ਥਾਂ ਥਾਂ ਜੰਗਲਾਂ ਵਾਲੀਆਂ ਬਿਆਬਾਨਾਂ ਵਿੱਚ ਆਪ ਨੂੰ ਸਮਾਂ ਗੁਜ਼ਾਰਨਾ ਪੈਂਦਾ ਹੈ ਕਈ ਵਾਰ ਅਗਰ ਹੁਕਮ ਹੋਵੇ ਜਿੱਥੇ ਆਪ ਪਹੁੰਚਿਆ ਕਰੋ ਉਸਦੇ ਪਹਿਲੇ ਹੀ ਮੈਂ ਹੀਰੇ ਲਾਲ ਜਵਾਹਰ ਜਗਤ ਮੰਦਰ ਤਿਆਰ ਕਰ ਦਿਆ ਉਹਨਾਂ ਵਿੱਚ ਹਰ ਕਿਸਮ ਦੇ ਆਰਾਮ ਦਾ ਸਮਾਨ ਤਿਆਰ ਕਰਦਿਆ ਕਰਾਂ ਇਹ ਵਸਤੂ ਮੇਰੇ ਅਧੀਨ ਹੈ ਇਹ ਸੇਵਾ ਮੈਂ ਕਰ ਸਕਦਾ ਹਾਂ ਜਿਸ ਵਕਤ ਇਤਿਹਾਸ ਉਸਨੇ ਫਿਰ ਉਸ ਤੋਂ ਬਾਅਦ ਮੈਂ ਮੋਹਣੀਆਂ ਹਾਜ਼ਰ ਕਰ ਸਕਦਾ ਰਿੱਧੀਆਂ ਸਿੱਧੀਆਂ ਮੇਰੇ ਪਾਸ ਦੁਨੀਆਂ ਦੇ ਤਖ ਦੇ ਉੱਪਰ ਬੈਠ ਕੇ ਆਪ ਤੂੰ ਚਲਾ ਇਤਿਹਾਸ ਉਸਨੇ ਜਦੋਂ ਪ੍ਰਸ਼ਨ ਕੀਤੇ ਗੁਰੂ ਜੀ ਨੇ ਇਹ ਦੱਸ ਕੇ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਕੋਈ ਚੀਜ਼ ਸ਼ਾਂਤਦਾਇਕ ਨਹੀਂ ਸ਼ਾਂਤੀ ਤੋਂ ਵੱਧ ਕੇ ਦੁਨੀਆਂ ਦੇ ਵਿੱਚ ਤਿੰਨਾਂ ਲੋਕਾਂ ਚੌਦਾਂ ਪੌੜਾਂ ਵੱਡਾ ਕੋਈ ਪਦਾਰਥ ਨਹੀਂ ਵਿਸ਼ਵਾਸ ਤੇ ਸ਼ਾਂਤੀ ਦਾ ਚਾਹਵਾਨ ਜੋ ਕੁਛ ਹੈ ਉਹ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦਾ ਹੋਣ ਤਾਂ ਵੀ ਇਹਨਾਂ ਨਾਲ ਉਸਦੀ ਅਟੈਚਮੈਂਟ ਨਹੀਂ ਨਾ ਹੋਣ ਇਹਨਾਂ ਦੀ ਇੱਛਾ ਨਹੀਂ ਰੱਖਦਾ ਅਤੇ ਸੁਖ ਰੂਪ ਜੋ ਹੈ ਇਹ ਪਰਮੇਸ਼ਵਰ ਦਾ ਭਜਨ ਹੈ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰੂ ਬਾਬਾ ਜੀ ਇਉਂ ਪਹਿਲੀ ਪੌੜੀ ਉਚਾਰਨ ਕਰਕੇ ਇਉਂ ਸਮਝਾਉਂਦੇ ਹੈ
Yeah.
ਨਹੀਂ ਤਾਂ ਉਹ ਹੈ ਜਿਹੜਾ ਕਸਤੂਰ ਕੁੰਦ ਅਗਰ ਚੰਦਨ ਲੀਤੀ ਆਵੇ ਚਾਓ ਮਤ ਦੇਖ ਫੁੱਲਾ ਮਿੱਤਰ ਤੇਰਾ ਚਿੱਤ ਨਾ ਆਵੇ ਨਾ ਕਿਉਂ ਅਰਜਨ ਜੀਓ ਜਦੋਂ ਜਾਓ ਮੈਂ ਆਪਣਾ ਗੁਰਕੁਲ ਚ ਲਿਖਿਆ ਅਵਰ ਨਾਹੀ ਹਾਂ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਮਨ ਅਸ਼ਾਂਤ ਔਰ ਦੁਖੀ ਰਹਿੰਦਾ ਜਲਦਾ ਬਲਦਾ ਸੜਦਾ ਰਹਿੰਦਾ ਪੁੱਜਦਾ ਰਹਿੰਦਾ ਜਿਵੇਂ ਫਸਲ ਚ ਥਾਣਾ ਪੁੱਜਦਾ ਮੈਂ ਆਪਣੇ ਗੁਰੂ ਅਕਾਲ ਪੁਰਖ ਨੂੰ ਪੁੱਛ ਕੇ ਦੇਖਿਆ ਸ਼ਾਂਤੀ ਵਾਸਤੇ ਮਨ ਨੂੰ ਬਿਨਾਂ ਪਰਮੇਸ਼ਰ ਦੇ ਭਜਨ ਤੋਂ ਹੋਰ ਕੋਈ ਥਾਂ ਨਹੀਂ ਅਤੇ ਇਹਨਾਂ ਚੀਜ਼ਾਂ ਵਿੱਚ ਲੱਗ ਕੇ ਹੈ ਮਨ ਪਰਮੇਸ਼ਰ ਦੇ ਭਜਨ ਨੂੰ ਭੁੱਲਣਾ ਜਾਣੇ ਜਿਤਨੇ ਵੀ ਜੰਗਲੀ ਜਾਨਵਰ ਰਹਿੰਦੇ ਪੁੱਜ ਪੁੱਜ ਕੇ ਸੜਕੇ ਦੁਖੀ ਹੋ ਰਹੇ ਮਰ ਰਹੇ ਉਸਦੇ ਨਜ਼ਦੀਕ ਇੱਕ ਠੰਡੇ ਜਲਦੀ ਨਦੀ ਵਗਦੀ ਕੋਈ ਕੋਈ ਪੁਰਸ਼ਾਰਥੀ ਜੰਗਲੀ ਜਾਨਵਰ ਜਿਹੜੇ ਹਨ ਪੁਰਸ਼ਾਰਥ ਕਰਕੇ ਉਦਮ ਕਰਕੇ ਛਾਲਾਂ ਮਾਰ ਕੇ ਉਹਦੇ ਵਿੱਚੋਂ ਆ ਕੇ ਠੰਡੇ ਜਲਦੀ ਨਦੀ ਵਿੱਚ ਚੁੱਗੀਆਂ ਬਿਠਾਉਂਦੇ ਹਨ ਔਰ ਉਸ ਤਪਸ ਤੋਂ ਬਚ ਜਾਂਦੇ ਹਨ ਔਰ ਸ਼ਾਂਤ ਸੁਖੀ ਹੁੰਦੀ ਜਿਹੜੇ ਪੁਰਸ਼ਾਰਥ ਨਹੀਂ ਕਰਦੇ ਉਸਦੇ ਵਿੱਚ ਇਸ਼ਨਾਨ ਕਰਨ ਦਾ ਉਹ ਵਿੱਤੀ ਪੁੱਜ ਕੇ ਮਰ ਜਾਂਦੇ ਨੇ ਇਸ਼ਨਾਨ ਇਸੀ ਤਰ੍ਹਾਂ ਅਨੁਸਾਰ ਇੱਕ ਮਨ ਹੈ ਇਸ ਨੂੰ ਕਾਮ ਕ੍ਰੋਧ ਲੋਭ ਹੰਕਾਰ ਦੀ ਅੱਗ ਲੱਗੀ ਹੋਈ ਹੈ ਹੰਸ ਹੇਤ ਕੋਭ ਲੋਭ ਚਾਰੇ ਨਦੀਆਂ ਅੱਜ ਹਵੇ ਦੱਜੇ ਨਾਨਕਾ ਤਰੀਏ ਕਰਮੀ ਹੰਸ ਹੇਤ ਕੋਭ ਲੋਭ ਕਾਮ ਕ੍ਰੋਧ ਲੋਭ ਅੱਗ ਦੀਆਂ ਨਦੀਆਂ ਇਹਨਾਂ ਵਿੱਚ ਜੀਵ ਪੈਂਦੇ ਹਨ ਸੜ ਕਰਕੇ ਦੁਖੀ ਸਾਰੇ ਨਦੀਆਂ ਥੱਕ ਪਵੈਂਦਾ ਜੈ ਨਾਨਕਾ ਤਰੀਏ ਕਰਮੀ ਲਗ ਅਗਦੀ ਨਦੀ ਦੇ ਵਿੱਚ ਜਿਹੜਾ ਪਿੰਡ ਹੈ ਛੱਡਦਾ ਹੀ ਹੁੰਦਾ। ਇਸੇ ਤਰ੍ਹਾਂ ਏਕਾਂ ਕਰੋਲੋ ਅਗਦੀਆਂ ਨਦੀ ਇਹਨਾਂ ਵਿੱਚ ਮਨ ਅਸ਼ਾਂਤ ਲਗ ਪਾਓ ਸਾਡੇ ਇਹਨਾਂ ਗੱਲਾਂ ਨੇ ਦੱਸਿਆ ਫਰੀਦਾ ਕਿ ਜਨਾ ਗੁੱਜੇ ਕਿਚਨਾ ਸੁਜੇ ਦੁਨੀਆਂ ਗੁੱਜੀ ਪਾ ਸਾਈ ਮੈਂਡੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਦੱਸਿਆ ਸਾ ਕੁਛ ਨੀ ਪਤਾ ਲੱਗਦਾ। ਪਹਿਲੇ ਫਰੀਦ ਘਬਰਾ ਗਿਆ ਦੱਸਿਆ ਵੇਲੇ ਕਈ ਚੜਾ ਪਤਰਾ ਆਇਆ ਕਰਦੇ ਹਨ ਭਜਨ ਕਰਨ ਵਾਲੇ ਪੁਰਸ਼ਾਂ ਨੂੰ ਕਿਸੇ ਮੌਕੇ ਮਨ ਇਕਾਗਰ ਨਾ ਹੋਣ ਦੇ ਕਾਰਨ ਘਬਰਾਇਆ ਹੋਇਆ ਇਹ ਸਲੋਕ ਉਚਾਰਨ ਕਰਦਾ ਫਰੀਦਾ ਦਰਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਪੱਤ ਮਨ ਉਠਾਈ ਪੋਟੜੀ ਕਿੱਥੇ ਵਈਆਂ ਫਕੀਰੀ ਰੱਬ ਦੇ ਦਰ ਦੀ ਫਕੀਰੀ ਔਖੀ ਹੈ ਦੁਨੀਆਂ ਦੇ ਲੋਕ ਵੀ ਕਹਿੰਦੇ ਫਕੀਰੀ ਬੜੀ ਔਖੀ ਹੈ ਦਰਦਰਵੇਸ਼ੀ ਗਾਖੜੀ ਰੱਬ ਦੇ ਦਰ ਦੀ ਫਕੀਰੀ ਬੜੀ ਔਖੀ ਹੈ ਸਭ ਚੱਲਾਂ ਦੁਨੀਆ ਪੱਤ ਮੈਂ ਤਾਂ ਦੁਨੀਆਂ ਦੇ ਪਾਂਤ ਚੱਲਦਾ ਜਿਵੇਂ ਦੁਨੀਆ ਦੇ ਲੋਕਾਂ ਦੇ ਮਨ ਦੌੜਦੇ ਨਹੀਂ ਸਿੱਧਾ ਮੇਰਾ ਮਨ ਵੀ ਸੜਫਣਾ ਕਰ ਪਰ ਮਨ ਉਠਾਈ ਪੋਟੜੀ ਕਿੱਥੇ ਵਈਆਂ ਕਰ ਸਿਰ ਤੇ ਫਕੀਰੀ ਦੀ ਪੰਡ ਉਠਾ ਤਾਂ ਰਹੀ ਹੁਣ ਕਿੱਥੇ ਸਿੱਟੀ ਜਾਵੇ ਸੁਣਤਾ ਸਿਰ ਤੇ ਸਿੱਟੀ ਹੋਈ ਨਾ ਨਿਭਾਉਣਾ ਹੀ ਪੈਣਾ ਇਉਂ ਕੁਛ ਦੇਰ ਦੇ ਬਾਅਦ ਮਨ ਜਿਹੜਾ ਹੈ ਸ਼ਾਂਤੀ ਦੇ ਘਰ ਵਿੱਚ ਗਿਆ ਦੁਨੀਆਂ ਦੀ ਦਿਸ਼ਾ ਦੇਖੀ ਦੁਨੀਆਂ ਦੇ ਮਨੇ ਉਹ ਸਰਦੇ ਬਣਦੇ ਪੁੱਛਦੇ ਉਸ ਮੌਕੇ ਅਗਲਾ ਸਲੋਕੀ ਨੂੰ ਉਚਾਰ ਗਿਆ ਫਰੀਦਾ ਕਿਜਨਮ ਦੇ ਕਿਜਨ ਸੁਚੇ ਦੁਨੀਆਂ ਗੁੱਜੀ ਪਾ ਦੁਨੀਆਂ ਦੇ ਮਨਾਂ ਨੂੰ ਗੁੱਜੀ ਅੱਗ ਲੱਗੀ ਜਿਸ ਕਰਕੇ ਮਨ ਸੜਦੇ ਬਲਦੇ ਅਸ਼ਾਂਤ ਦੁਖੀ ਪਰ ਸਾਈ ਮੈਂਡੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਦੱਜਾ ਮੇਰੇ ਸਾਈ ਨੇ ਗੁਰੂ ਨੇ ਮਿਹਰ ਕੀਤੀ ਮੈਨੂੰ ਦਰਦਰੇਸ਼ੀ ਬਖਸ਼ ਕੇ ਇਸ ਸੜਦੀ ਅੱਗ ਤੋਂ ਬਚਾ ਲਿਆ ਨੀ ਮੈਂ ਵੀ ਦੁਨੀਆਂ ਦੇ ਲੋਕਾਂ ਨੂੰ ਵਿੱਚੇ ਸੜ ਕੇ ਫੁੱਟ ਕੇ ਮਰ ਜਾਂਦਾ ਸਵਾਈਓ ਗੁਰੂ ਜੀ ਕਹਿੰਦੇ ਨੇ ਇਹ ਸੰਸਾਰਿਕ ਬਣ ਹੈ ਇਸ ਨੂੰ ਕਾਮ ਕਰੋ ਓਮਕਾਰ ਦੀ ਅੱਗ ਲੱਗੀ ਹੋਈ ਤਮਾਮ ਦੁਨੀਆਂ ਪੁੱਛ ਪੁੱਛ ਕੇ ਦੁਖੀ ਹੁੰਦੀ ਹੈ ਸਤਸੰਗ ਰੂਪੀ ਠੰਡੇ ਜਲਦੀ ਨਦੀ ਇਹਦੇ ਵਿੱਚ ਨਾਮ ਰੂਪੀ ਠੰਡਾ ਜਲ ਵਗਦਾ ਉਹਦੀ ਨਦੀ ਵਗ ਰਹੀ ਹੈ ਕੋਈ ਪੁਰਸ਼ਾਰਥੀ ਕੁਦਮੀ ਪੁਰਖ ਜਿਹੜੇ ਭਾਗਾਂ ਵਾਲੇ ਆਪਣੇ ਵਿਵਹਾਰਾਂ ਕਾਰਾਂ ਵਿੱਚੋਂ ਹੀ ਇਸ ਸਮੇਂ ਨੂੰ ਕੱਢ ਕੇ ਸਤਸੰਗ ਵਿੱਚ ਪਹੁੰਚ ਕੇ ਆਪਣੇ ਮਨ ਬਿਰਤੀਆਂ ਨੂੰ ਪਰਮੇਸ਼ਰ ਦੇ ਨਾਮ ਵਿੱਚ ਜੋੜ ਕੇ ਸ਼ਾਂਤ ਪ੍ਰਾਪਤ ਕਰਨ ਲਈ ਦੁਨੀਆਂ ਦੇ ਤਖਤੇ ਤੇ ਕਿੱਥੇ ਸ਼ਾਂਤੀ ਬਾਦਸ਼ਾਹ ਵੀ ਦੁਖੀ ਰਾਜੇ ਰਾਣੇ ਵੀ ਦੁਖੀ ਸਾਰੇ ਹੀ ਹੋਰ ਕੀ ਕਹਿਣੇ ਤਿੰਨਾਂ ਲੋਕਾਂ ਦਾ ਰਾਜਾ ਜਿਹੜਾ ਇੰਦਰ ਹੈ ਸਵਰਗ ਦਾ ਰਾਜਾ ਉਹ ਵੀ ਦੁਖੀ ਜੋ ਐਸ਼ਵਰ ਦੀ ਅਵਧੀ ਹੈ ਐਸ਼ਵਰ ਦਾ ਇੱਕ ਹਾਲ ਹੈ ਜਿਉਂ ਇੱਥੇ ਗੁਰੂ ਬਾਬਾ ਜੀ ਦੱਸਦੇ ਹਨ ਹਰਬਿਨ ਜੀ ਉਹ ਜਲ ਵਲ ਜਾ ਮੈਂ ਆਪਣਾ ਗੁਰਪੁਰਸ਼ ਦੇਖਿਆ ਅਵਰ ਨਾ ਹੀ ਖਾਂ ਸ਼ਾਂਤੀ ਰਾਜ ਬਿਨਾਂ ਭਜਨ ਤੋਂ ਹੋਰ ਕੋਈ ਥਾਂ ਨਹੀਂ Thank you. ਕਲਯੁਗ ਨਾਲ ਗੁਰੂ ਬਾਬਾ ਜੀ ਦੀ ਵਾਰਤਾਲਾਪ ਹੋ ਰਹੀ ਹੈ ਇੰਡੀਅਨ ਸਾਈਕਲ ਵਿੱਚ, ਇਹ ਚੀਜ਼ਾਂ ਮਨ ਨੂੰ ਸ਼ਾਂਤ ਦੇਣ ਵਾਲੀਆਂ ਨਹੀਂ, ਭਾਵੇਂ ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ, ਪਰ ਮਨ ਨੂੰ ਸ਼ਾਂਤੀ ਨਾਮ ਤੋਂ ਬਿਨਾਂ ਹੋਰ ਕਿਸੇ ਪਦਾਰਥ ਵਿੱਚ ਨਹੀਂ ਆਇਆ ਕਰਦੀ। ਫਿਰ ਕਲਯੁਗ ਨੇ ਅੱਜ ਕੀਤੀ ਮਹਾਰਾਜ, ਉਹਨਾਂ ਅੱਛੇ ਅੱਛੇ ਹੀਰੇ ਲਾਲ ਜਵਾਹਰ ਜਦ ਮੰਦਰਾਂ ਵਿੱਚ ਮੈਂ ਅੱਛੇ ਅੱਛੇ ਫਲਾਂ ਜਿਨ੍ਹਾਂ ਦੇ ਪਾਦਿਆਂ ਵਿੱਚ ਹੀਰੇ ਲਾਲ ਜਵਾਹਰ ਦੇ ਦਰਖਤ ਹੋਣ, ਔਰ ਉਹਨਾਂ ਉੱਪਰ ਅੱਛੀਆਂ ਅੱਛੀਆਂ ਵਿਛਾਈਆਂ ਕੀਤੀਆਂ ਹੋਣ, ਉਹਨਾਂ ਉੱਪਰ ਅੱਛੇ ਅੱਛੇ ਸੁਗੰਧੀਦਾਰ ਸਿੰਘ ਆਦਿ ਛਿੜਕੇ ਹੋਣ, ਇਹ ਹਾਜ਼ਰ ਕਰਕੇ ਸਵਰਗ ਨੇ ਮੋਹਣੀਆਂ ਆਦਿ ਵੀ ਸੇਵਾ ਵਾਸਤੇ ਹਾਜ਼ਰ ਕਰਦੇ ਕਰਾਂਗਾ, ਇਹ ਵੀ ਮੇਰੇ ਅਧੀਨ ਹੈ, ਇਹ ਸੇਵਾ ਮੈਂ ਕਰ ਸਕਦਾ ਹਾਂ। ਗੁਰੂ ਜੀ ਨੇ ਇਹ ਸੁਣ ਕੇ ਗੁਰੂ ਜੀ ਪੌੜੀ ਉਚਾਰਨ ਕੀਤੀ, ਜਿਸ ਦੇ ਜਵਾਬ ਵਿੱਚ ਇਹ ਫਰਮਾਇਆ, ਧਰਤੀ ਤਾਂ ਹੀਰੇ ਲਾਲ ਜੜਤੀ, ਫਲੰਗ ਨਾਲ ਜਿਹੜਾ ਉਹ ਮੋਹਣੀ ਮੁਖਮਣੀ ਸੋਹਣ ਹੈ, ਕਰੇ ਰੰਗ ਪਸਾਉ ਮਤ ਦੇਖ ਭੁੱਲਾ ਵੀ ਸਰੈ ਤੇਰਾ ਚਿਤਨ ਆਵੇ। ਇਹ ਚੀਜ਼ਾਂ ਮਨ ਨੂੰ ਸ਼ਾਂਤ ਦੇਣ ਵਾਲੀਆਂ ਨੇ, ਇਸ ਵਾਸਤੇ ਸ਼ਾਂਤੀ ਕਰਤਾ ਵਾ ਜੋ ਸਭ ਤੋਂ ਵੱਡਾ ਪਦਾਰਥ ਇਹਨਾਂ ਲੋਕਾਂ ਭਵਨਾਂ ਦੀ ਸ਼ਾਂਤੀ ਹੈ, ਉਹ ਨਾਮ ਤੋਂ ਬਿਨਾ ਹਰ ਕਿਸ ਨਹੀਂ ਪ੍ਰਾਪਤ ਹੋ ਸਕਦੀ। ਕਦੇ ਇੱਕ ਜਗ੍ਹਾ ਫਰੀਦ ਨੇ ਅੰਦਰ ਚ ਫਰੀਦਾ ਇਹ ਵੀ ਸੁਗੰਧਨ ਕਈਆਂ ਖੰਡ ਲਵਾੜ ਇੱਕ ਰਮਦੇ ਰਹਿ ਗਏ ਇੱਕ ਰਾਧੀ ਗਏ ਉਜਾਰ, ਇਹ ਰਮਣੀਕ ਪਦਾਰਥ ਜਿਹੜੇ ਅੱਖਾਂ ਨੂੰ ਦੇਖਣ ਨੂੰ ਚੰਗੇ ਪ੍ਰਤੀਤ ਹੁੰਦੇ ਹਨ, ਧੁੱਪੋਂ ਤਾਂ ਜ਼ਰੂਰ ਰਮਣੀਕ ਪ੍ਰਤੀਤ ਹੁੰਦੇ ਹਨ, ਪਰ ਇਹਨਾਂ ਦੀ ਦਸ਼ਾ ਇਉਂ ਹੈ ਜਿਵੇਂ ਵਿੱਚ ਵਿਉਹ ਹੋਵੇ, ਉੱਪਰ ਅੱਛੀ ਤਰ੍ਹਾਂ ਕੋਈ ਚੰਗਾ ਪੋਲਿਸ਼ ਕੀਤਾ ਹੋਵੇ, ਦੇ ਕੇ ਇਨਸਾਨ ਭੁੱਲ ਕੇ ਉਸਨੂੰ ਖਾ ਜਾਂਦਾ ਤੇ ਉਹ ਖਾ ਕੇ ਮਰ ਜਾਂਦਾ। ਇਹਨਾਂ ਦੀ ਇਹ ਦਿਸ਼ਾ ਹੈ
ਕਾਬੂ ਕਰੋ ਜ਼ੇਰ ਕਰੋ ਦੁਨੀਆ ਤੁਹਾਡੇ ਸਾਰੀ ਪਿੱਛੇ ਲੱਗੀ। ਗੁਰੂ ਜੀ ਨੇ ਤੀਸਰੀ ਪੌੜੀ ਵਿੱਚ ਇਹਨਾਂ ਦਾ ਖੰਡਨ ਕਰਦਿਆਂ ਹੋਇਆਂ ਵੀ ਇਹ ਵੀ ਸ਼ਾਂਤੀਦਾਇਕ ਚੀਜ਼ ਨਹੀਂ ਹੈ, ਇਹਨੂੰ ਫੁਰਮਾਨ ਕੀਤਾ ਸਿੱਧ ਹੋਵਾਂ ਸਿੱਧ ਲਾਈ ਰਿਧੇ ਅੱਖਾਂ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਉ ਮਤ ਦੇਖ ਫੂਲਾ ਵਿਸਰੈ ਤੇਰਾ ਚਿੱਤ ਨ ਆਵੇ ਨਾ ਸਿੱਧੀਆਂ ਸਿੱਧੀਆਂ ਨਿਆਣੇ ਅਣ ਬਾਲਕਾਂ ਨੂੰ ਚੰਗੀਆਂ ਲੱਗਦੀਆਂ ਜਿਵੇਂ ਕੌਡੀਆਂ ਦੀ ਏਠੀਆਂ ਦੀ ਖੇਡ ਬਾਲਕਿਆਂ ਨੂੰ ਪਾਉਂਦੀ ਹੈ ਸਿਆਣੇ ਪੁਰਸ਼ ਇੰਨੀਆਂ ਖੇਡਾਂ ਨਾਲ ਨੀ ਖੇਡ ਉਹਨਾਂ ਨੂੰ ਪਾਇਆ ਨਹੀਂ ਕਰਦੀ ਇਸੀ ਤਰ੍ਹਾਂ ਹੀ ਜਿਹੜੇ ਅਣ ਬਾਲਕੀਆਂ ਗਿਆਨੀ ਫੁੱਲੜ ਲੋਕ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਲਿੱਧੀਆਂ ਚੰਗੀਆਂ ਲੱਗਦੀਆਂ ਪਰ ਸਾਧਨ ਜਿਹਨਾਂ ਨੂੰ ਸੂਝ ਬੂਝ ਹੈ ਇਹਨਾਂ ਵਿੱਚ ਵੀ ਸ਼ਾਂਤੀ ਇਹਨਾਂ ਨੂੰ ਪਸੰਦ ਨਹੀਂ ਕਰਦੇ ਗੁਰੂ ਬਾਬਾ ਜੀ ਨੂੰ ਪਿੱਛੇ ਬਚਾਲੇ ਕਹਿਣ ਲੱਗੇ ਸਿੱਧ ਦੇਖੋ ਨਾਨਕ ਜੀ ਆਯਾਮ ਵਿੱਚ ਕਿੰਨੀਆਂ ਸ਼ਕਤੀਆਂ ਮਨ ਦੀ ਕਰਕਟਾ ਤੁਹਾਡਾ ਦੇਖ ਕੋਈ ਮਿਰਗਾਣੀ ਤੇ ਉੱਡਦਾ ਫਿਰੇ ਸਿੱਧ ਕੋਈ ਆਪਣੀ ਮਿਰਗਸ਼ਾਲਾ ਦੇ ਉੱਪਰ ਚੌਂਕੜਾ ਲਗਾਈ ਕਿਵੇਂ ਆਸਮਾਨ ਵਿੱਚ ਉੱਡ ਰਿਹਾ ਹੈ ਪ੍ਰਾਣਾਯਾਮ ਦਾ ਮਾਰਗ ਅੰਗੀਕਾਰ ਕਰੋ ਉਹਦੇ ਵਿੱਚ ਵੀ ਇਹ ਤਾਕਤਾਂ ਹੋ ਜਾਣਗੀਆਂ ਤੇ ਗੁਰੂ ਜੀ ਕਹਿਣ ਲੱਗੇ ਇਹਨਾਂ ਵਿੱਚ ਕੀ ਹੈ ਬੱਚਿਆਂ ਦੇ ਖੇਲ ਹਨ ਨਾਚ ਕੇ ਚੇੜ ਕੇ ਕਰਤ ਕੋ ਰਾਜਾ ਪ੍ਰਭੂ ਲੋਕਨ ਕੋ ਆਵਤ ਲਾ ਜਾ ਇਹ ਜਾਦੂਗਰ ਥੋੜਾ ਕੁਛ ਕਰ ਲੈਂਦੇ ਆ ਕੀ ਉਹ ਫਿਰ ਸਤਪੁਰਸ਼ ਬਣ ਗਏ ਕੀ ਉਹਨਾਂ ਦੇ ਚਿੱਤ ਸ਼ਾਂਤ ਹੋ ਗਏ ਸੋ ਕਹਿਣ ਲੱਗੇ ਜੇ ਨਹੀਂ ਹੈ ਤਾਂ ਆਪ ਕੁਛ ਦਿਖਾਓ ਸਿੱਧ ਕਹਿੰਦੇ ਠੀਕ ਹੈ ਜੇ ਤੁਸੀਂ ਇਸ ਪ੍ਰਾਣਾਯਾਮ ਦੇ ਮਾਰਗ ਨੂੰ ਅੰਗੀਕਾਰ ਨਹੀਂ ਕਰਨਾ ਤੁਸੀਂ ਨਾਮ ਯੋਗ ਨੂੰ ਮੁਕਤਾ ਦਿੰਦੇ ਹੋ ਆਪ ਕੁਛ ਸਾਨੂੰ ਸ਼ਕਤੀ ਦਿਖਾਓ ਗੁਰੂ ਜੀ ਕਹਿਣ ਲੱਗੇ ਭਾਈ ਸਭ ਤੋਂ ਵੱਡੀ ਸ਼ਕਤੀ ਚਿੱਤ ਦੀ ਸ਼ਾਂਤੀ ਜਿਹਨੂੰ ਸ਼ਾਂਤ ਨਾ ਆਈ ਭਾਵੇਂ ਕੁਛ ਵੀ ਹੈ ਕਿਸੇ ਲੇਖੇ ਨੇ ਹਜ਼ੂਰ ਫਰਮਾਉਂਦੇ ਹਨ ਕਹਿੰਦੇ ਹਨ ਸਾਧ ਸੰਗਤ ਗੁਰ ਸ਼ਬਦ ਬਿਨ ਕਰਾਮਾਤ ਅਸਾਥੇ ਨਾ ਸਾਡੀ ਕਰਾਮਾਤ ਸ਼ਕਤੀ ਸਿੱਧੀਆਂ ਤਾਂ ਸਾਧ ਸੰਗਤ ਦੇ ਵਿੱਚ ਪਿਆਰ ਹੋਣਾ ਔਰ ਗੁਰ ਸ਼ਬਦ ਦੇ ਨਾਲ ਦਿੱਤੀ ਦੀ ਇਕਾਗਰਤਾ ਹੋਣੀ ਇਹੀ ਵੱਡੀ ਸ਼ਕਤੀ ਹੈ ਵੱਡੀ ਯਾਨੀ ਕਰਾਮਾਤ ਹੈ ਅਗਰ ਇਹ ਨਹੀਂ ਤਾਂ ਸੁੱਖ ਸ਼ਾਂਤੀ ਦੀ ਪ੍ਰਾਪਤੀ ਹਰਗਿਜ਼ ਨਹੀਂ ਹੋ ਸਕਦੀ ਸਵੈਮ ਕਰਕੇ ਗੁਰੂ ਜੀ ਨੇ ਜਵਾਬ ਦੇ ਦਿੱਤਾ ਸਿੱਧ ਮਾਮਾ ਸਿੱਧ ਲਾਇਆ ਰਿੱਧ ਸਿੱਧ ਬੜਾ ਸਾਧ ਦੂਸਰਿਆਂ ਨੂੰ ਇਸ ਗੱਲ ਦਾ ਆਨੰਦ ਹੈ ਸੁੱਖ ਭਰਨਾ ਪ੍ਰਤੀਤ ਹੁੰਦਾ ਉਹ ਵੀ ਅਗਿਆਨੀ ਲੋਕਾਂ ਨੂੰ ਲੇਕਿਨ ਸਿਆਣੇ ਪੁਰਸ਼ ਇਹਨਾਂ ਨੂੰ ਪਸੰਦ ਨਹੀਂ ਕਰਿਆ ਕਰਦੇ ਸੋ ਕਿਉਂ ਸਾਧਨ ਦੇਖਿਆ ਗੁਰੂ ਬਾਬਾ ਜੀ ਦੇ ਨਾਲ ਜਦੋਂ ਸਿੱਧਾਂ ਨੇ ਚਰਚਾ ਕੀਤੀ ਉਹਨਾਂ ਵਿੱਚੋਂ ਜਿਹੜੇ ਸ਼ਾਂਤ ਜੀ ਪਸੰਦ ਉਹਨਾਂ ਨੇ ਤਾਂ ਵਡਿਆਈ ਕੀਤੀ ਹਨ ਗੋਪੀ ਚੰਦ ਤੂੰ ਧੰਨ ਹੈ ਇਤਨਾ ਵੱਡਾ ਰਾਜ ਪਾਤ ਛੱਡ ਕੇ ਧਰਮ ਪਦਵੀ ਨੂੰ ਪ੍ਰਾਪਤ ਕੀਤਾ ਆਪਣੇ ਚਿੱਤ ਨੂੰ ਪੂਰਨ ਸ਼ਾਂਤ ਕਰਕੇ ਸੁਖੀ ਕੀਤਾ ਲੇਕਿਨ ਦੂਸਰੇ ਕਈ ਜਿਹੜੇ ਇਹਨਾਂ